ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 18 ਜਨਵਰੀ 2026 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਹਯਾਤੀ, ਸੁਨਹਿਰੀ ਮਤਨ ਰੋਮੀਓ। ਰੱਬ ਦੀ ਬਖਸ਼ਿਸ਼ ਸਾਡੇ ਖੁਦਾਵੰਦ ਯਿਸੂ ਮਸੀਹ ਵਿੱਚ ਹਮੇਸ਼ਾ ਦੀ ਹਯਾਤੀ ਹੈ। ਜਵਾਬੀ ਪੜ੍ਹਾਈ ਅਮਸਾਲ। ਐ ਮੇਰੇ ਪੁੱਤਰੋ, ਪਿਓ ਦੀ ਤਰਬੀਅਤ ਵੱਲ ਕੰਨ ਲਾਓ ਅਤੇ ਫਹਿਮ ਹਾਸਲ ਕਰਨ ਲਈ ਧਿਆਨ ਦਿਓ। ਮੇਰੀਆਂ ਗੱਲਾਂ ਤੇਰੇ ਦਿਲ ਵਿੱਚ ਰਹਿਣ, ਮੇਰੇ ਹੁਕਮ ਪੂਰੇ ਕਰ ਅਤੇ ਜਿਉਂਦਾ ਰਹਿ। ਹਿਕਮਤ ਹਾਸਲ ਕਰ, ਫਹਿਮ ਹਾਸਲ ਕਰ, ਭੁੱਲ ਨਾ ਅਤੇ ਮੇਰੇ ਮੂੰਹ ਦੀਆਂ ਗੱਲਾਂ ਤੋਂ ਨਾ ਫਿਰ। ਸਿਆਣ ਨੂੰ ਤਰਕ ਨਾ ਕਰ, ਉਹ ਤੇਰੀ ਹਿਫਾਜ਼ਤ ਕਰੇਗੀ। ਉਹਦੇ ਨਾਲ ਪਿਆਰ ਕਰ, ਉਹ ਤੇਰੀ ਨਿਗਹਬਾਨ ਹੋਵੇਗੀ। ਐ ਮੇਰੇ ਪੁੱਤਰ, ਸੁਣ ਅਤੇ ਮੇਰੀਆਂ ਗੱਲਾਂ ਨੂੰ ਕਬੂਲ ਕਰ, ਅਤੇ ਤੇਰੀ ਹਯਾਤੀ ਦੇ ਦਿਨ ਬਹੁਤੇ ਹੋਣਗੇ। ਤਰਬੀਅਤ ਨੂੰ ਮਜ਼ਬੂਤੀ ਨਾਲ ਫੜ ਕੇ ਰੱਖ, ਉਹਨੂੰ ਜਾਨ ਨਾ ਦੇ, ਉਹਦੀ ਹਿਫਾਜ਼ਤ ਕਰ, ਕਿਉਂ ਜੇ ਉਹ ਤੇਰੀ ਹਯਾਤੀ ਹੈ। ਦਰਸੀਵਾਜ਼ ਬਾਈਬਲ ਵਿੱਚੋਂ ਯੋਹਾਨਾ। ਉਸ ਹਯਾਤੀ ਦੇ ਕਲਾਮ ਦੀ ਬਾਬਤ ਜਿਹੜਾ ਸ਼ੁਰੂ ਤੋਂ ਸੀ ਅਤੇ ਜਿਹਨੂੰ ਅਸੀਂ ਸੁਣਿਆ ਅਤੇ ਆਪਣੀਆਂ ਅੱਖੀਆਂ ਨਾਲ ਵੇਖਿਆ, ਬਲਕਿ ਧਿਆਨ ਨਾਲ ਵੇਖਿਆ ਅਤੇ ਆਪਣੇ ਹੱਥ ਨਾਲ ਛੋਇਆ। ਇਹ ਹਯਾਤੀ ਜ਼ਾਹਰ ਹੋਈ ਅਤੇ ਅਸੀਂ ਉਹਨੂੰ ਵੇਖਿਆ ਅਤੇ ਉਹਦੀ ਗਵਾਹੀ ਦਿੰਦੇ ਹਾਂ, ਅਤੇ ਉਸ ਹਮੇਸ਼ਾ ਦੀ ਹਯਾਤੀ ਦੀ ਤੁਹਾਨੂੰ ਖਬਰ ਦਿੰਦੇ ਹਾਂ ਜਿਹੜੀ ਪਿਓ ਦੇ ਨਾਲ ਸੀ ਅਤੇ ਸਾਡੇ ਉੱਤੇ ਜ਼ਾਹਿਰ ਹੋਈ। ਜੋ ਕੁਝ ਅਸੀਂ ਵੇਖਿਆ ਅਤੇ ਸੁਣਿਆ ਹੈ ਤੁਹਾਨੂੰ ਵੀ ਉਹਦੀ ਖਬਰ ਦਿੰਦੇ ਹਾਂ, ਤਾਂ ਜੋ ਤੁਸੀਂ ਵੀ ਸਾਡੇ ਨਾਲ ਸ਼ਰੀਕ ਹੋਵੋ ਅਤੇ ਸਾਡੀ ਸ਼ਰਾਕਤ ਪਿਓ ਦੇ ਨਾਲ ਅਤੇ ਉਹਦੇ ਪੁੱਤਰ ਯਿਸੂ ਮਸੀਹ ਦੇ ਨਾਲ ਹੋਵੇ। ਯੋਹਾਨਾ ਯਿਸੂ ਨੇ ਉਹਨੂੰ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ ਪੁੱਤਰ ਆਪਣੇ ਕੋਲੋਂ ਕੁਝ ਨਹੀਂ ਕਰ ਸਕਦਾ ਸਿਵਾਏ ਇਹਦੇ ਜੋ ਉਹ ਪਿਓ ਨੂੰ ਕਰਦਿਆਂ ਵੇਖਦਾ ਹੈ, ਕਿਉਂ ਜੇ ਜਿਨ੍ਹਾਂ ਕੰਮਾਂ ਨੂੰ ਉਹ ਕਰਦਾ ਹੈ ਉਹਨਾਂ ਨੂੰ ਪੁੱਤਰ ਵੀ ਉਂਝ ਹੀ ਕਰਦਾ ਹੈ। ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ ਜਿਹੜਾ ਮੇਰਾ ਕਲਾਮ ਸੁਣਦਾ ਹੈ ਅਤੇ ਮੇਰੇ ਘੱਲਣ ਵਾਲੇ ਦਾ ਯਕੀਨ ਕਰਦਾ ਹੈ, ਹਮੇਸ਼ਾ ਦੀ ਹਯਾਤੀ ਉਹਦੀ ਹੈ। ਮਰਕਸ। ਜਦੋਂ ਯਿਸੂ ਫਿਰ ਕਸ਼ਤੀ ਵਿੱਚ ਪਾਰ ਗਿਆ ਅਤੇ ਵੱਡਾ ਜਥਾ ਉਹਦੇ ਕੋਲ ਜਮ੍ਹਾਂ ਹੋਇਆ, ਅਤੇ ਇਬਾਦਤ ਖਾਨਿਆਂ ਦੇ ਸਰਦਾਰਾਂ ਵਿੱਚੋਂ ਯਾਇਰ ਨਾਮੀ ਇੱਕ ਬੰਦਾ ਆਇਆ ਅਤੇ ਉਹਨੂੰ ਵੇਖ ਕੇ ਉਹਦੇ ਪੈਰਾਂ ਵਿੱਚ ਡਿੱਗ ਪਿਆ, ਅਤੇ ਇਹ ਆਖ ਕੇ ਉਹਦੀ ਬਹੁਤ ਮਿੰਨਤ ਕੀਤੀ ਵੀ ਮੇਰੀ ਛੋਟੀ ਧੀ ਮਰਨ ਵਾਲੀ ਏ, ਤੂੰ ਆ ਕੇ ਆਪਣੇ ਹੱਥ ਉਹਦੇ ਉੱਤੇ ਰੱਖ ਭਈ ਉਹ ਚੰਗੀ ਹੋ ਜਾਵੇ ਅਤੇ ਜਿਉਂਦੀ ਰਹੇ। ਇਸ ਲਈ ਉਹ ਉਹਦੇ ਨਾਲ ਟੁਰਿਆ ਅਤੇ ਬਥੇਰੇ ਲੋਕ ਉਹਦੇ ਮਗਰ ਟੁਰ ਪਏ। ਉਹ ਇਹ ਆਖ ਹੀ ਰਿਹਾ ਸੀ ਭਈ ਇਬਾਦਤਖਾਨੇ ਦੇ ਸਰਦਾਰ ਵੱਲ ਦੇ ਲੋਕਾਂ ਨੇ ਆ ਕੇ ਆਖਿਆ, ਤੇਰੀ ਧੀ ਮਰ ਗਈ ਏ, ਹੁਣ ਉਸਤਾਦ ਨੂੰ ਕਿਉਂ ਤਕਲੀਫ ਦੇਣਾ ਹੈ। ਜਿਹੜੀ ਗੱਲ ਉਹ ਆਖ ਰਹੇ ਸੀ ਉਹਦੇ ਉੱਤੇ ਯਿਸੂ ਨੇ ਧਿਆਨ ਨਾ ਕਰਕੇ ਇਬਾਦਤਖਾਨੇ ਦੇ ਸਰਦਾਰ ਨੂੰ ਆਖਿਆ, ਡਰ ਨਾ, ਸਿਰਫ ਇਮਾਨ ਰੱਖ। ਫਿਰ ਉਹਨੇ ਪਤਰਸ ਅਤੇ ਯਾਕੂਬ ਅਤੇ ਯਾਕੂਬ ਦੇ ਭਰਾ ਯੋਹੰਨਾ ਦੇ ਇਲਾਵਾ ਕਿਸੇ ਹੋਰ ਨੂੰ ਆਪਣੇ ਨਾਲ ਟੁਰਨ ਦੀ ਇਜਾਜ਼ਤ ਨਾ ਦਿੱਤੀ, ਅਤੇ ਉਹ ਇਬਾਦਤਖਾਨੇ ਦੇ ਸਰਦਾਰ ਦੇ ਘਰ ਵਿੱਚ ਆਏ ਅਤੇ ਲੋਕ ਬਹੁਤ ਰੋ ਪਿੱਟ ਰਹੇ ਨੇ, ਅਤੇ ਅੰਦਰ ਜਾ ਕੇ ਉਹਨਾਂ ਨੂੰ ਆਖਿਆ, ਤੁਸੀਂ ਕਿਉਂ ਰੌਲਾ ਪਾਉਂਦੇ ਅਤੇ ਰੋਂਦੇ ਹੋ? ਕੁੜੀ ਮਰੀ ਨਹੀਂ ਬਲਕਿ ਸੌਂਦੀ ਏ। ਉਹ ਉਹਦੇ ਉੱਤੇ ਹੱਸਣ ਲੱਗੇ, ਪਰ ਉਹ ਸਾਰਿਆਂ ਨੂੰ ਬਾਹਰ ਕੱਢ ਕੇ ਕੁੜੀ ਦੇ ਮਾਂ ਪਿਓ ਨੂੰ ਅਤੇ ਆਪਣੇ ਚੇਲਿਆਂ ਨੂੰ ਲੈ ਕੇ ਜਿੱਥੇ ਕੁੜੀ ਪਈ ਸੀ ਅੰਦਰ ਗਿਆ, ਅਤੇ ਕੁੜੀ ਦਾ ਹੱਥ ਫੜ ਕੇ ਉਹਨੂੰ ਆਖਿਆ, ਤਲੀਤਾ ਕੌਮੀ, ਜਿਹਦਾ ਤਰਜਮਾ ਏ, ਐ ਲੜਕੀ ਮੈਂ ਤੈਨੂੰ ਆਖਦਾ ਵਾਂ ਉੱਠ। ਅਤੇ ਕੁੜੀ ਛੇਤੀ ਨਾਲ ਉੱਠ ਕੇ ਟੁਰਨ ਫਿਰਨ ਲੱਗੀ, ਕਿਉਂ ਜੇ 12 ਵਰ੍ਹਿਆਂ ਦੀ ਸੀ। ਇਹਦੇ ਤੋਂ ਲੋਕ ਬਹੁਤ ਹੈਰਾਨ ਹੋਏ। ਫਿਰ ਉਹਨੇ ਉਹਨਾਂ ਨੂੰ ਤਾਕੀਦ ਨਾਲ ਹੁਕਮ ਦਿੱਤਾ ਭਈ ਇਹ ਕੋਈ ਨਾ ਜਾਣੇ, ਅਤੇ ਆਖਿਆ ਭਈ ਕੁੜੀ ਨੂੰ ਕੁਝ ਖਾਣ ਨੂੰ ਦਿੱਤਾ ਜਾਵੇ। ਯੋਹੰਨਾ ਫਰੀਸੀਆਂ ਵਿੱਚੋਂ ਇੱਕ ਬੰਦਾ ਨਿਕੋਦੀਮਸ ਨਾਂ ਦਾ ਯਹੂਦੀਆਂ ਦਾ ਸਰਦਾਰ ਸੀ। ਉਹਨੇ ਰਾਤ ਨੂੰ ਯਿਸੂ ਦੇ ਕੋਲ ਆ ਕੇ ਉਹਨੂੰ ਆਖਿਆ, ਐ ਰੱਬੀ, ਅਸੀਂ ਜਾਣਦੇ ਹਾਂ ਭਈ ਤੂੰ ਰੱਬ ਵੱਲੋਂ ਉਸਤਾਦ ਹੋ ਕੇ ਆਇਆ ਏ, ਕਿਉਂ ਜੇ ਜਿਹੜੇ ਮੌਜੇ ਤੂੰ ਵਿਖਾਉਂਦਾ ਏ ਕੋਈ ਬੰਦਾ ਨਹੀਂ ਵਿਖਾ ਸਕਦਾ ਜਦ ਤੀਕਰ ਰੱਬ ਉਹਦੇ ਨਾਲ ਨਾ ਹੋਵੇ। ਯਿਸੂ ਨੇ ਜਵਾਬ ਵਿੱਚ ਉਹਨੂੰ ਆਖਿਆ, ਮੈਂ ਤੈਨੂੰ ਸੱਚ ਆਖਦਾ ਵਾਂ, ਜਦ ਤੀਕਰ ਕੋਈ ਨਵੇਂ ਸਿਰੇ ਤੋਂ ਪੈਦਾ ਨਾ ਹੋਵੇ, ਰੱਬ ਦੀ ਬਾਦਸ਼ਾਹੀ ਨੂੰ ਨਹੀਂ ਵੇਖ ਸਕਦਾ। ਨਿਕੋਦੀਮਸ ਨੇ ਉਹਨੂੰ ਆਖਿਆ, ਬੰਦਾ ਜਦ ਬੁੱਢਾ ਹੋ ਗਿਆ ਤਾਂ ਕਿਵੇਂ ਪੈਦਾ ਹੋ ਸਕਦਾ ਹੈ? ਕੀ ਉਹ ਦੁਬਾਰਾ ਆਪਣੀ ਮਾਂ ਦੇ ਢਿੱਡ ਵਿੱਚ ਜਾ ਕੇ ਪੈਦਾ ਹੋ ਸਕਦਾ ਹੈ? ਯਿਸੂ ਨੇ ਉਹਨੂੰ ਜਵਾਬ ਦਿੱਤਾ, ਭਈ ਮੈਂ ਤੈਨੂੰ ਸੱਚ ਆਖਦਾ ਵਾਂ, ਜਦ ਤੀਕਰ ਕੋਈ ਬੰਦਾ ਪਾਣੀ ਅਤੇ ਰੂਹ ਨਾਲ ਪੈਦਾ ਨਾ ਹੋਵੇ, ਰੱਬ ਦੀ ਬਾਦਸ਼ਾਹੀ ਵਿੱਚ ਨਹੀਂ ਜਾ ਸਕਦਾ। ਜਿਹੜਾ ਬਦਨ ਨਾਲ ਪੈਦਾ ਹੋਇਆ ਹੈ ਬਦਨ ਹੈ, ਅਤੇ ਜਿਹੜਾ ਰੂਹ ਨਾਲ ਪੈਦਾ ਹੋਇਆ ਹੈ ਰੂਹ ਹੈ। ਤਾਜਬ ਨਾ ਕਰ, ਭਈ ਮੈਂ ਤੈਨੂੰ ਆਖਿਆ ਭਈ ਤੈਨੂੰ ਨਵੇਂ ਸਿਰੇ ਤੋਂ ਜ਼ਰੂਰ ਪੈਦਾ ਹੋਣਾ ਹੈ। ਹਵਾ ਜਿੱਧਰ ਚਾਹੁੰਦੀ ਹੈ ਚੱਲਦੀ ਹੈ, ਅਤੇ ਤੂੰ ਉਹਦੀ ਆਵਾਜ਼ ਸੁਣਦਾ ਹੈ ਪਰ ਨਹੀਂ ਜਾਣਦਾ ਭਈ ਉਹ ਕਿੱਥੋਂ ਆਉਂਦੀ ਹੈ ਅਤੇ ਕਿੱਥੇ ਜਾਂਦੀ ਹੈ। ਜਿਹੜਾ ਰੂਹ ਨਾਲ ਪੈਦਾ ਹੋਇਆ ਹੈ ਇਸ ਤਰ੍ਹਾਂ ਦਾ ਹੀ ਹੈ। ਨਿਕੋਦੀਮਸ ਨੇ ਜਵਾਬ ਵਿੱਚ ਉਹਨੂੰ ਆਖਿਆ, ਇਹ ਗੱਲਾਂ ਕਿਵੇਂ ਹੋ ਸਕਦੀਆਂ ਨੇ? ਯਿਸੂ ਨੇ ਜਵਾਬ ਵਿੱਚ ਉਹਨੂੰ ਆਖਿਆ, ਬਨੀ ਇਸਰਾਈਲ ਦਾ ਉਸਤਾਦ ਹੋ ਕੇ ਕੀ ਤੂੰ ਇਹਨਾਂ ਗੱਲਾਂ ਨੂੰ ਨਹੀਂ ਜਾਣਦਾ? ਮੈਂ ਤੈਨੂੰ ਸੱਚ ਆਖਦਾ ਵਾਂ, ਭਈ ਜੋ ਅਸੀਂ ਜਾਣਦੇ ਹਾਂ ਉਹ ਆਖਦੇ ਹਾਂ, ਅਤੇ ਜਿਹਨੂੰ ਅਸੀਂ ਵੇਖਿਆ ਉਹਦੀ ਗਵਾਹੀ ਦਿੰਦੇ ਹਾਂ, ਅਤੇ ਤੂੰ ਗਵਾਹੀ ਕਬੂਲ ਨਹੀਂ ਕਰਦਾ। ਜਦ ਮੈਂ ਤੇਰੇ ਨਾਲ ਧਰਤੀ ਦੀਆਂ ਗੱਲਾਂ ਆਖੀਆਂ ਤਾਂ ਤੂੰ ਯਕੀਨ ਨਹੀਂ ਕੀਤਾ, ਅਤੇ ਜੇ ਮੈਂ ਤੈਨੂੰ ਅਸਮਾਨ ਦੀਆਂ ਗੱਲਾਂ ਆਖਾਂ ਤਾਂ ਕਿਉਂ ਯਕੀਨ ਕਰੇਗਾ? ਅਤੇ ਅਸਮਾਨ ਉੱਤੇ ਕੋਈ ਨਹੀਂ ਚੜ੍ਹਿਆ ਸਿਵਾਏ ਉਹਦੇ ਜਿਹੜਾ ਅਸਮਾਨ ਤੋਂ ਉਤਰਿਆ, ਯਾਨੀ ਇਬਨੇ ਆਦਮ ਜਿਹੜਾ ਅਸਮਾਨ ਵਿੱਚ ਹੈ। ਅਤੇ ਜਿੱਦਾਂ ਮੂਸਾ ਨੇ ਸੱਪ ਨੂੰ ਬੀਆਬਾਨ ਵਿੱਚ ਉੱਚਾ ਚੜ੍ਹਾਇਆ, ਉਸੇ ਤਰ੍ਹਾਂ ਜ਼ਰੂਰ ਹੈ ਭਈ ਇਬਨੇ ਆਦਮ ਵੀ ਉੱਚਾ ਚੜ੍ਹਾਇਆ ਜਾਵੇ, ਤਾਂ ਜੋ ਜਿਹੜਾ ਕੋਈ ਈਮਾਨ ਲਿਆਵੇ ਹਮੇਸ਼ਾ ਦੀ ਹਯਾਤੀ ਪਾਵੇ। ਕਿਉਂ ਜੇ ਰੱਬ ਨੇ ਜੱਗ ਨਾਲ ਅਜਿਹੀ ਮੁਹੱਬਤ ਰੱਖੀ ਭਈ ਉਹਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ, ਤਾਂ ਜੋ ਜਿਹੜਾ ਵੀ ਉਹਦੇ ਉੱਤੇ ਈਮਾਨ ਲਿਆਵੇ ਉਹ ਹਲਾਕ ਨਾ ਹੋਵੇ ਬਲਕਿ ਹਮੇਸ਼ਾ ਦੀ ਹਯਾਤੀ ਪਾਵੇ। ਯੋਹੰਨਾ, ਰੱਬ ਨੇ ਆਖਿਆ, ਯੋਹੰਨਾ, ਮੇਰੇ ਪਿਓ ਦੇ ਘਰ ਵਿੱਚ ਬਹੁਤ ਸਾਰੇ ਮਕਾਨ ਨੇ, ਜੇ ਨਾ ਹੁੰਦੇ ਤਾਂ ਮੈਂ ਤੁਹਾਨੂੰ ਆਖ ਦਿੰਦਾ, ਕਿਉਂ ਜੇ ਮੈਂ ਜਾਣਾ ਵਾਂ ਤਾਂ ਜੋ ਤੁਹਾਡੇ ਲਈ ਥਾਂ ਤਿਆਰ ਕਰਾਂ, ਅਤੇ ਜੇ ਮੈਂ ਜਾ ਕੇ ਤੁਹਾਡੇ ਲਈ ਥਾਂ ਤਿਆਰ ਕਰਾਂ ਤਾਂ ਫਿਰ ਆ ਕੇ ਤੁਹਾਨੂੰ ਆਪਣੇ ਨਾਲ ਲੈ ਲਵਾਂਗਾ, ਤਾਂ ਜੋ ਜਿੱਥੇ ਮੈਂ ਵਾਂ ਤੁਸੀਂ ਵੀ ਹੋਵੋ, ਅਤੇ ਜਿੱਥੇ ਮੈਂ ਜਾਣਾ ਵਾਂ ਤੁਸੀਂ ਉੱਥੇ ਦੀ ਰਾਹ ਜਾਣਦੇ ਹੋ। ਤੋਮਾ ਨੇ ਉਹਨੂੰ ਆਖਿਆ, ਐ ਖੁਦਾਵੰਦ, ਅਸੀਂ ਨਹੀਂ ਜਾਣਦੇ ਭਈ ਤੂੰ ਕਿੱਥੇ ਜਾਣਾ ਹੈ, ਫਿਰ ਰਾਹ ਕਿਵੇਂ ਜਾਣੀਏ? ਯਿਸੂ ਨੇ ਉਹਨੂੰ ਆਖਿਆ, ਭਈ ਰਾਹ ਅਤੇ ਸੱਚਾਈ ਅਤੇ ਹਯਾਤੀ ਮੈਂ ਵਾਂ, ਕੋਈ ਮੇਥੋਂ ਬਗੈਰ ਪਿਓ ਦੇ ਕੋਲ ਨਹੀਂ ਜਾਂਦਾ। ਮੇਰਾ ਯਕੀਨ ਕਰੋ ਭਈ ਮੈਂ ਬਾਪ ਵਿੱਚ ਹਾਂ ਅਤੇ ਬਾਪ ਮੇਰੇ ਵਿੱਚ, ਨਹੀਂ ਤਾਂ ਮੇਰੇ ਕੰਮਾਂ ਦੇ ਪਾਰੋਂ ਹੀ ਮੇਰਾ ਯਕੀਨ ਕਰੋ। ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ ਜਿਹੜਾ ਮੇਰੇ ਉੱਤੇ ਈਮਾਨ ਰੱਖਦਾ ਏ ਇਹ ਕੰਮ ਜਿਹੜੇ ਮੈਂ ਕਰਦਾ ਵਾਂ ਉਹ ਵੀ ਕਰੇਗਾ, ਬਲਕਿ ਇਹਨਾਂ ਤੋਂ ਵੀ ਵੱਡੇ ਕੰਮ ਕਰੇਗਾ, ਕਿਉਂ ਜੇ ਮੈਂ ਬਾਪ ਦੇ ਕੋਲ ਜਾਣਾ ਵਾਂ। ਜੇ ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ ਅਤੇ ਮੇਰੇ ਹੁਕਮਾਂ ਉੱਤੇ ਅਮਲ ਕਰੋ, ਅਤੇ ਮੈਂ ਪਿਓ ਅੱਗੇ ਦਰਖਾਸਤ ਕਰਾਂਗਾ ਅਤੇ ਉਹ ਤੁਹਾਨੂੰ ਦੂਜਾ ਮਦਦਗਾਰ ਬਖਸ਼ੇਗਾ ਭਈ ਹਮੇਸ਼ਾ ਤੀਕਰ ਤੁਹਾਡੇ ਨਾਲ ਰਹੇ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸ਼ਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ। ਸੱਚਾਈ ਮਗਰ ਟੁਰਨ ਵਾਲੇ ਦੇ ਤੌਰ 'ਤੇ ਅਸੀਂ ਬਾਈਬਲ ਦੇ ਇਲਹਾਮੀ ਕਲਾਮ ਨੂੰ ਹਮੇਸ਼ਾ ਦੀ ਹਯਾਤੀ ਲਈ ਮਾਕੂਲ ਹਦਾਇਤ ਮੰਨਦੇ ਹਾਂ। ਅਸਲ ਮਤਲ ਨਾਲ ਵਾਕਫੀਅਤ ਅਤੇ ਇਨਸਾਨੀ ਅਕੀਦਿਆਂ ਨੂੰ ਛੱਡਣ ਦਾ ਇਰਾਦਾ ਪੇਸ਼ਵਾ ਵੱਲੋਂ ਬਣਾਏ ਗਏ ਅਤੇ ਕਦੀ ਕਦੀ ਬਹੁਤ ਭੈੜੇ ਇਨਸਾਨੀ ਜਜ਼ਬਿਆਂ ਨਾਲ ਭੜਕਾਏ ਹੋਏ ਅਕੀਦੇ ਕ੍ਰਿਸ਼ਚਨ ਸਾਇੰਸ ਨੂੰ ਸਮਝਣ ਦੀ ਰਾਹ ਖੋਲਦੇ ਨੇ ਅਤੇ ਬਾਈਬਲ ਨੂੰ ਹਯਾਤੀ ਦਾ ਨਕਸ਼ਾ ਬਣਾਉਂਦੇ ਨੇ ਜਿੱਥੇ ਸੱਚਾਈ ਦੇ ਨਿਸ਼ਾਨਾਂ ਅਤੇ ਸਫਾਈਆ ਧਾਰੀਆਂ ਦੀ ਨਿਸ਼ਾਨਦੇਹੀ ਹੁੰਦੀ ਹੈ। ਉਹ ਜਿਹਦੇ ਉੱਤੇ ਰੱਬ ਦਾ ਬਾਜ਼ੂ ਜ਼ਾਹਿਰ ਹੁੰਦਾ ਹੈ ਉਹ ਸਾਡੀ ਰਿਪੋਰਟ ਉੱਤੇ ਯਕੀਨ ਕਰੇਗਾ ਅਤੇ ਨਵੀਂ ਪੈਦਾਇਸ਼ ਦੇ ਨਾਲ ਹਯਾਤੀ ਦੇ ਨਵੇਂਪਣ ਵਿੱਚ ਉੱਠੇਗਾ। ਯਿਸੂ ਆਖਦਾ ਹੈ ਭਈ ਇਹ ਹਮੇਸ਼ਾ ਦੀ ਹਯਾਤੀ ਹੈ ਨਾ ਕਿ ਹੋਵੇਗੀ, ਅਤੇ ਫਿਰ ਉਹ ਪਿਓ ਅਤੇ ਆਪਣੇ ਆਪ ਦੇ ਮੌਜੂਦਾ ਇਲਮ ਦੇ ਤੌਰ 'ਤੇ ਅਬਦੀ ਹਯਾਤੀ ਦੀ ਵਜ਼ਾਹਤ ਕਰਦਾ ਹੈ, ਯਾਨੀ ਮੁਹੱਬਤ, ਸੱਚਾਈ ਅਤੇ ਹਯਾਤੀ ਦਾ ਇਲਮ। ਅਤੇ ਹਮੇਸ਼ਾ ਦੀ ਹਯਾਤੀ ਇਹ ਹੈ ਭਈ ਉਹ ਤੈਨੂੰ ਖੁਦਾਏ ਵਾਹਦ ਅਤੇ ਬਰਹੱਕ ਨੂੰ ਅਤੇ ਯਿਸੂ ਮਸੀਹ ਨੂੰ ਜਿਹਨੂੰ ਤੂੰ ਘੱਲਿਆ ਹੈ ਜਾਣਨ। ਸਹੀਫੇ ਆਖਦੇ ਨੇ, ਇਨਸਾਨ ਬਸ ਰੋਟੀ ਨਾਲ ਹੀ ਜਿਉਂਦਾ ਨਾ ਰਹੇਗਾ ਬਲਕਿ ਹਰ ਇੱਕ ਲਫ਼ਜ਼ ਨਾਲ ਜਿਹੜਾ ਰੱਬ ਦੇ ਮੂੰਹੋਂ ਨਿਕਲਦਾ ਹੈ। ਇਹ ਜ਼ਾਹਰ ਕਰਦਾ ਹੈ ਭਈ ਸੱਚਾਈ ਹੀ ਇਨਸਾਨ ਦੀ ਅਸਲੀ ਹਯਾਤੀ ਹੈ, ਪਰ ਇਨਸਾਨ ਇਸ ਤਾਲੀਮ ਨੂੰ ਅਮਲੀ ਬਣਾਉਣ ਉੱਤੇ ਇਤਰਾਜ਼ ਕਰਦਾ ਹੈ। ਅਲਾਹੀ ਮਬਾਦੁਲ ਤਿੱਬੀਆਤ ਦੇ ਫਹਿਮ ਵਿੱਚ ਅਸੀਂ ਆਪਣੇ ਮਾਲਕ ਦੇ ਨਮੂਨੇ ਮਗਰ ਟੁਰਦਿਆਂ ਹੋਏ ਪਿਆਰ ਅਤੇ ਸੱਚਾਈ ਦੇ ਪੈਰਾਂ ਉੱਤੇ ਟੁਰਦੇ ਹਾਂ। ਮਸੀਹਤ ਅਸਲੀ ਸ਼ਫਾ ਦੀ ਨਿਉਂ ਏ। ਬੇਗਰਜ਼ ਪਿਆਰ ਦੇ ਮਾਮਲੇ ਵਿੱਚ ਇਨਸਾਨ ਦੀ ਸੋਚ ਜੋ ਕੁਝ ਵੀ ਅਪਣਾਉਂਦੀ ਏ ਉਹ ਅਲਾਹੀ ਕੁਵਤ ਨੂੰ ਸਿੱਧਾ ਹਾਸਲ ਕਰ ਲੈਂਦੀ ਏ। ਮੈਨੂੰ ਲੀਨ ਵਿੱਚ ਮਿਸਟਰ ਕਲਾਰਕ ਨੂੰ ਮਿਲਣ ਦੀ ਦਾਵਤ ਦਿੱਤੀ ਗਈ ਜਿਹੜਾ 6 ਮਹੀਨਿਆਂ ਤੋਂ ਕਮਰ ਦੀ ਬਿਮਾਰੀ ਦੇ ਪਾਰੋਂ ਮੰਜੇ ਉੱਤੇ ਪਿਆ ਸੀ। ਜਦੋਂ ਉਹ ਜਵਾਨ ਸੀ ਤਾਂ ਇੱਕ ਲੱਕੜੀ ਦਾ ਵੱਡਾ ਖਿੱਲ ਉਹਦੇ ਉੱਤੇ ਡਿੱਗਣਾ ਇਸ ਬਿਮਾਰੀ ਦੀ ਵਜ੍ਹਾ ਸੀ। ਘਰ ਵਿੱਚ ਵੜਦਿਆਂ ਹੋਏ ਮੈਂ ਉਹਦੇ ਡਾਕਟਰ ਨੂੰ ਮਿਲਿਆ ਜਿਹਨੇ ਆਖਿਆ ਭਈ ਇਹ ਮਰੀਜ਼ ਮਰ ਰਿਹਾ ਸੀ। ਡਾਕਟਰ ਨੇ ਉਹਦੀ ਪੁਸ਼ਤ ਉੱਤੇ ਇੱਕ ਨਾਸੂਰ ਦੀ ਤਸ਼ਖੀਸ ਕੀਤੀ ਸੀ ਅਤੇ ਆਖਿਆ ਭਈ ਹੱਡੀ ਕਈ ਇੰਚ ਤੀਕਰ ਸੁੱਕੜ ਗਈ ਸੀ। ਇੱਥੋਂ ਤੀਕਰ ਵੀ ਉਹਨੇ ਮੈਨੂੰ ਵੀ ਉਹ ਤਹਿਕੀਕ ਵਿਖਾਈ ਜਿਹਦੇ ਉੱਤੇ ਹੱਡੀ ਦੀ ਇਸ ਹਾਲਤ ਦਾ ਸਬੂਤ ਮਿਲਦਾ ਸੀ। ਡਾਕਟਰ ਬਾਹਰ ਟੁਰ ਗਿਆ। ਮਿਸਟਰ ਕਲਾਰਕ ਆਪਣੀਆਂ ਜੰਮੀਆਂ ਅਤੇ ਬੇਬਸਰ ਅੱਖਾਂ ਦੇ ਨਾਲ ਲੰਮੇ ਪਿਆ ਸੀ। ਮੌਤ ਦੀ ਤਰੇਲ ਉਹਦੇ ਮੱਥੇ ਉੱਤੇ ਸੀ। ਕੁਝ ਵੇਲੇ ਵਿੱਚ ਉਹਦਾ ਮੁਖੜਾ ਬਦਲ ਗਿਆ। ਉਹਦੀ ਮੌਤ ਦੇ ਜ਼ਰਦ ਰੰਗ ਨੇ ਫਿਤਰੀ ਰੰਗ ਨੂੰ ਜਗ੍ਹਾ ਦਿੱਤੀ। ਪਲਕਾਂ ਹੌਲੀ ਹੌਲੀ ਬੰਦ ਹੋ ਗਈਆਂ ਅਤੇ ਸਾਹ ਵੀ ਹੌਲੀ ਚੱਲਣ ਲੱਗ ਗਈ। ਉਹ ਸੌਂ ਗਿਆ ਸੀ। ਕਰੀਬਨ 10 ਮਿੰਟ ਬਾਅਦ ਉਹਨੇ ਆਪਣੀਆਂ ਅੱਖੀਆਂ ਖੋਲ੍ਹੀਆਂ ਅਤੇ ਆਖਿਆ, ਮੈਨੂੰ ਨਵੇਂ ਇਨਸਾਨ ਜਿਹਾ ਲੱਗ ਰਿਹਾ ਏ। ਮੇਰੀਆਂ ਸਾਰੀਆਂ ਤਕਲੀਫਾਂ ਦੂਰ ਹੋ ਗਈਆਂ ਨੇ। ਦੁਪਹਿਰ ਦੇ 3 ਤੋਂ 4 ਵਜੇ ਦੇ ਵਿਚਾਲੇ ਇਹ ਵਾਕਿਆ ਹੋਇਆ ਸੀ। ਮੈਂ ਉਹਨੂੰ ਆਖਿਆ, ਉੱਠ, ਆਪ ਹੀ ਕੱਪੜੇ ਪਾ ਅਤੇ ਆਪਣੇ ਖਾਨਦਾਨ ਦੇ ਨਾਲ ਰਾਤ ਦਾ ਖਾਣਾ ਖਾ। ਉਹਨੇ ਇੰਝ ਹੀ ਕੀਤਾ। ਅਗਲੇ ਦਿਨ ਮੈਂ ਉਹਨੂੰ ਵਿਹੜੇ ਵਿੱਚ ਵੇਖਿਆ। ਉਦੋਂ ਤੋਂ ਬਾਅਦ ਮੈਂ ਉਹਨੂੰ ਨਹੀਂ ਵੇਖਿਆ, ਪਰ ਮੈਨੂੰ ਪਤਾ ਚੱਲਿਆ ਭਈ ਉਹ 2 ਹਫ਼ਤਿਆਂ ਬਾਅਦ ਕੰਮ ਨੂੰ ਟੁਰ ਗਿਆ। ਜ਼ਖਮ ਵਗਣਾ ਬੰਦ ਹੋ ਗਿਆ ਅਤੇ ਜ਼ਖਮ ਠੀਕ ਹੋ ਗਿਆ। ਜਵਾਨੀ ਵਿੱਚ ਜਦੋਂ ਸੱਟ ਲੱਗੀ ਸੀ ਉਦੋਂ ਤੋਂ ਬਿਮਾਰੀ ਦੀ ਹਾਲਤ ਸੀ। ਇਹਦੇ ਠੀਕ ਹੋਣ ਤੋਂ ਬਾਅਦੋਂ ਮੈਨੂੰ ਇਹ ਖ਼ਬਰ ਮਿਲੀ ਏ ਭਈ ਉਹਦੇ ਡਾਕਟਰ ਨੇ ਉਹਨੂੰ ਠੀਕ ਕਰਨ ਦਾ ਦਾਅਵਾ ਕੀਤਾ ਏ ਅਤੇ ਇਹ ਭਈ ਉਹਦੀ ਮਾਂ ਨੂੰ ਇਹ ਆਖਦਿਆਂ ਹੋਏ ਪਾਗਲਖਾਨੇ ਵਿੱਚ ਕੈਦ ਕਰਨ ਦੀ ਧਮਕੀ ਦਿੱਤੀ ਗਈ ਏ ਭਈ ਇਹ ਕੋਈ ਹੋਰ ਨਹੀਂ ਬਲਕਿ ਰੱਬ ਅਤੇ ਉਹ ਬੁੱਢੀ ਸੀ ਜਿਹਨੂੰ ਉਹਨੇ ਸ਼ਫਾ ਦਿੱਤੀ ਸੀ। ਮੈਂ ਇਸ ਰਿਪੋਰਟ ਦੇ ਸੱਚੇ ਹੋਣ ਦੀ ਤਸਦੀਕ ਨਹੀਂ ਕਰ ਸਕਦਾ, ਪਰ ਮੈਂ ਉਸ ਬੰਦੇ ਲਈ ਜੋ ਕੁਝ ਵੇਖਿਆ ਅਤੇ ਕੀਤਾ ਅਤੇ ਉਹਦੇ ਡਾਕਟਰ ਨੇ ਉਹਦੇ ਕੇਸ ਦੇ ਬਾਰੇ ਜੋ ਕੁਝ ਆਖਿਆ ਉਂਝ ਹੀ ਹੋਇਆ ਜਿਵੇਂ ਮੈਂ ਦੱਸਿਆ ਏ। ਇਹ ਅਸਲੀਅਤ ਪਈ ਮਸੀਹ ਜਾਂ ਸੱਚਿਆਈ ਨੇ ਮੌਤ ਉੱਤੇ ਫਤਿਹ ਪਾਈ ਜਾਂ ਹੁਣ ਵੀ ਫਤਿਹ ਪਾਉਂਦਾ ਏ। ਦਹਿਸ਼ਤ ਦੇ ਬਾਦਸ਼ਾਹ ਨੂੰ ਬਸ ਇੱਕ ਫਾਨੀ ਅਕੀਦੇ ਜਾਂ ਗਲਤੀ ਦੇ ਇਲਾਵਾ ਕੁਝ ਵੀ ਸਾਬਤ ਨਹੀਂ ਕਰਦੀ, ਜਿਹਨੂੰ ਸੱਚਿਆਈ ਹਯਾਤੀ ਦੀਆਂ ਰੂਹਾਨੀ ਸ਼ਹਾਦਤਾਂ ਨਾਲ ਤਬਾਹ ਕਰਦੀ ਏ ਅਤੇ ਇਹ ਜ਼ਾਹਰ ਕਰਦਾ ਏ ਭਈ ਹਿੱਸਾ ਨੂੰ ਜਿਹੜੀ ਮੌਤ ਵਿਖਾਲੀ ਦਿੰਦੀ ਏ ਫਾਨੀ ਫਰੇਬ ਨਜ਼ਰੀ ਦੇ ਸਿਵਾ ਕੁਝ ਵੀ ਨਹੀਂ, ਕਿਉਂਕਿ ਅਸਲੀ ਇਨਸਾਨ ਅਤੇ ਅਸਲੀ ਕਾਇਨਾਤ ਲਈ ਕੋਈ ਮੌਤ ਦਾ ਅਮਲ ਨਹੀਂ। ਦੁਖੀ ਬੰਦਾ ਮਾਦੀ ਹਯਾਤੀ ਅਤੇ ਜ਼ਹਾਨਤ ਦੇ ਅਦਮ ਨੂੰ ਅਤੇ ਕਾਦਰ ਜਾਮਿਆ ਰੱਬ ਚੰਗਿਆਈ ਦੀ ਕਾਦਰ ਅਸਲੀਅਤ ਨੂੰ ਚੰਗੀ ਤਰ੍ਹਾਂ ਸਮਝਦਾ ਏ। ਸ਼ਫਾਈਆ ਸਿਆਨ ਜਾਂ ਕ੍ਰਿਸਚਨ ਸਾਇੰਸ ਦੇ ਇਹ ਅਫਜ਼ਲ ਨੁਕਤੇ ਨੇ ਜਿਨ੍ਹਾਂ ਨੇ ਉਹਨੂੰ ਮੁਹੱਬਤ ਨਾਲ ਲੇਸ ਕੀਤਾ। ਰੱਬ ਦੇ ਆਲਾ ਤਰੀਨ ਨੁਮਾਇੰਦੇ ਨੇ ਅਲਾਹੀ ਅਸੂਲ ਦੀ ਅਕਾਸੀ ਲਈ ਇਨਸਾਨੀ ਕਾਬਲੀਅਤ ਦੇ ਬਾਰੇ ਗੱਲ ਕਰਦਿਆਂ ਹੋਏ ਆਪਣੇ ਚੇਲਿਆਂ ਨੂੰ ਪੇਸ਼ਨਗੋਈ ਦੇ ਤੌਰ 'ਤੇ ਨਾ ਸਿਰਫ ਆਪਣੇ ਦੌਰ ਬਲਕਿ ਹਰ ਦੌਰ ਲਈ ਆਖਿਆ, ਜਿਹੜਾ ਮੇਰੇ ਉੱਤੇ ਈਮਾਨ ਰੱਖਦਾ ਏ ਇਹ ਕੰਮ ਜਿਹੜੇ ਮੈਂ ਕਰਦਾ ਵਾਂ ਉਹ ਵੀ ਕਰੇਗਾ ਅਤੇ ਈਮਾਨ ਲਿਆਉਣ ਵਾਲਿਆਂ ਦੇ ਵਿਚਾਲੇ ਇਹ ਮੁਆਜ਼ੇ ਹੋਣਗੇ। ਜਿਹੜੀ ਰਾਹ ਇਸ ਫਹਿਮ ਵੱਲ ਲੈ ਜਾਂਦੀ ਏ ਵੀ ਇਕੱਲਾ ਰੱਬ ਹੀ ਹਯਾਤੀ ਏ ਉਹ ਰਾਹ ਸਿੱਧੀ ਅਤੇ ਸੌੜੀ ਏ। ਇਹ ਬਦਨ ਦੇ ਨਾਲ ਇੱਕ ਲੜਾਈ ਏ ਜਿਹਦੇ ਵਿੱਚ ਪਾਪ ਬਿਮਾਰੀ ਅਤੇ ਮੌਤ ਉੱਤੇ ਸਾਨੂੰ ਫਤਿਹ ਪਾਉਣੀ ਚਾਹੀਦੀ ਏ, ਭਾਵੇਂ ਇੱਥੇ ਜਾਂ ਇਹਦੇ ਤੋਂ ਬਾਅਦ। ਯਕੀਨਨ ਇਸ ਤੋਂ ਪਹਿਲਾਂ ਭਈ ਅਸੀਂ ਰੂਹ ਦੇ ਮਕਸਦ ਜਾਂ ਰੱਬ ਵਿੱਚ ਹਯਾਤੀ ਹਾਸਲ ਕਰਨ ਤੀਕਰ ਅਪੜ ਸਕੀਏ। ਅਸਲ ਵਿੱਚ ਯਸੂ ਨੇ ਆਖਿਆ, ਜਿਹੜਾ ਮੇਰੇ ਉੱਤੇ ਈਮਾਨ ਲਿਆਉਂਦਾ ਏ ਉਹ ਹਮੇਸ਼ਾ ਤੀਕਰ ਕਦੀ ਨਾ ਮਰੇਗਾ, ਯਾਨੀ ਉਹ ਜਿਹੜਾ ਹਯਾਤੀ ਦਾ ਅਸਲੀ ਖਿਆਲ ਪਾ ਲੈਂਦਾ ਏ। ਉਹ ਮੌਤ ਉੱਤੇ ਆਪਣਾ ਈਮਾਨ ਗਵਾ ਦਿੰਦਾ ਏ ਜਿਹਦੇ ਕੋਲ ਨੇਕੀ ਦਾ ਅਸਲੀ ਖਿਆਲ ਏ, ਉਹ ਬੁਰਿਆਈ ਦਾ ਸਾਰਾ ਫਹਿਮ ਗਵਾ ਦਿੰਦਾ ਏ ਅਤੇ ਇਸ ਪਾਰੋਂ ਰੂਹ ਦੀਆਂ ਨਾ ਮਰਨ ਵਾਲੀਆਂ ਅਸਲੀਅਤਾਂ ਵਿੱਚ ਰਹਿਨਮਾਈ ਪਾਉਂਦਾ ਏ। ਅਜਿਹਾ ਬੰਦਾ ਹਯਾਤੀ ਵਿੱਚ ਕਾਇਮ ਹੁੰਦਾ ਏ, ਅਜਿਹੀ ਹਯਾਤੀ ਜਿਹੜੀ ਹਯਾਤੀ ਨੂੰ ਸਹਾਰਾ ਨਾ ਦੇਣ ਦੇ ਕਾਬਲ ਬਦਨ ਤੋਂ ਨਹੀਂ ਬਲਕਿ ਉਸ ਸੱਚਾਈ ਤੋਂ ਹਾਸਲ ਕੀਤੀ ਗਈ ਹੋਵੇ ਜਿਹੜੀ ਆਪਣੇ ਲਫਾਨੀ ਖਿਆਲ ਨੂੰ ਜ਼ਾਹਰ ਕਰਦੀ ਹੋਵੇ। ਕੁਲਸੀਓ 3:4 ਵਿੱਚ ਪੌਲੁਸ ਆਖਦਾ ਹੈ, ਜਦ ਮਸੀਹ ਜਿਹੜਾ ਸਾਡੀ ਹਯਾਤੀ ਹੈ ਜ਼ਾਹਰ ਕੀਤਾ ਜਾਵੇਗਾ, ਸਾਹਮਣੇ ਆਵੇਗਾ, ਤੇ ਤੁਸੀਂ ਵੀ ਉਹਦੇ ਨਾਲ ਜਲਾਲ ਵਿੱਚ ਜ਼ਾਹਰ ਕੀਤੇ ਸਾਹਮਣੇ ਆ ਜਾਓਗੇ। ਜਦ ਰੂਹਾਨੀ ਹਸਤੀ ਨੂੰ ਇਹਦੀ ਸਾਰੀ ਕਾਮਲੀਅਤ, ਤਸਲਸਲ ਤੇ ਤਾਕਤ ਦੇ ਨਾਲ ਸਮਝਿਆ ਜਾਂਦਾ ਹੈ, ਤੇ ਇਨਸਾਨ ਰੱਬ ਦੀ ਸੂਰਤ ਉੱਤੇ ਪਾਇਆ ਜਾਵੇਗਾ। ਇਹਨਾਂ ਰਸੂਲੀ ਲਫ਼ਜ਼ਾਂ ਦਾ ਅਸਲ ਮਤਲਬ ਇਹ ਹੈ ਵੀ ਫਿਰ ਇਨਸਾਨ ਉਹਦੀ ਸੂਰਤ ਉੱਤੇ ਪਿਓ ਵਾਂਗਰ ਕਾਮਲ, ਹਯਾਤੀ ਵਿੱਚ ਲਾਜ਼ਵਾਲ, ਉਹਦੇ ਇਲਾਹੀ ਪਿਆਰ ਵਿੱਚ ਸੱਚਾਈ ਦੇ ਨਾਲ, ਮਸੀਹ ਦੇ ਨਾਲ ਰੱਬ ਵਿੱਚ ਪੋਸ਼ੀਦਾ ਪਾਇਆ ਜਾਵੇਗਾ, ਜਿੱਥੇ ਇਨਸਾਨੀ ਸਿਆਣ ਨੇ ਇਨਸਾਨ ਨੂੰ ਨਹੀਂ ਵੇਖਿਆ। ਮੈਂ ਕ੍ਰਿਸਚਨ ਸਾਇੰਸ ਲਈ ਤੇ ਬਿਮਾਰੀ ਦੇ ਇਲਾਜ ਲਈ ਉਹਨੂੰ ਬਿਲਕੁਲ ਇੰਝ ਹੀ ਵਰਤਿਆ ਜਿਵੇਂ ਮੈਂ ਉਹਨਾਂ ਨੂੰ ਲੱਭਿਆ ਸੀ। ਮੈਂ ਸਿਆਣ ਦੇ ਰਾਹੀਂ ਇਨਸਾਨ ਦੀ ਸਿਹਤ, ਲੰਮੀ ਉਮਰ ਤੇ ਅਖਲਾਕ ਉੱਤੇ ਸੱਚਾਈ ਦੇ ਅਸਰਾਂ ਨੂੰ ਜ਼ਾਹਰ ਕੀਤਾ, ਤੇ ਮੈਨੂੰ ਨਵੇਂ ਜਾਂ ਪੁਰਾਣੇ ਨਿਜ਼ਾਮਾਂ ਵਿੱਚ ਅਜਿਹਾ ਕੁਝ ਨਹੀਂ ਮਿਲਿਆ ਜਿਹਦੇ ਵਿੱਚ ਮੈਨੂੰ ਆਪਣਾ ਆਪ ਮਿਲ ਸਕੇ, ਸਿਵਾਏ ਸਾਡੇ ਵੱਡੇ ਆਕਾ ਦੀਆਂ ਤਾਲੀਮਾਂ ਤੇ ਇਜ਼ਹਾਰਾਂ ਤੇ ਨਬੀਆਂ ਤੇ ਰਸੂਲਾਂ ਦੀਆਂ ਹਯਾਤੀਆਂ ਦੇ। ਬਾਈਬਲ ਹੀ ਮੇਰਾ ਇਕੱਲਾ ਇਖਤਿਆਰ ਰਿਹਾ ਹੈ। ਮੇਰੇ ਕੋਲ ਹੱਕ ਦੇ ਸਿੱਧੇ ਤੇ ਸੌੜੇ ਰਾਸਤੇ ਵਿੱਚ ਕੋਈ ਦੂਜਾ ਰਹਿਨੁਮਾ ਨਹੀਂ ਹੈ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ, ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਣ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ, ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਣਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਿਹਾਨਾ ਜ਼ਹਿਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ, ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।